ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 34 ਪੌੜੀਆਂ ਸ੍ਰੀ ਜਪਜੀ ਸਾਹਿਬ ਦੀਆਂ ਹੁਣ ਤੱਕ ਸ਼ਰਵਣ ਕੀਤੀਆਂ ਹਨ ਅਤੇ ਸਤਿਗੁਰੂ ਮਹਾਰਾਜ ਜੀ ਹੁਣ ਬਖਸ਼ਿਸ਼ ਕਰ ਰਹੇ ਹਨ ਆਪਣੇ ਤੇ 35ਵੀਂ ਪੌੜੀ। ਸੋ ਜਿਸ ਦੇ ਵਿੱਚ ਪ੍ਰਸ਼ਨ ਆਇਆ ਹੈ ਕਿ ਕਰਮ ਕਾਂਡੀ ਜਿਹੜੇ ਹੁੰਦੇ ਨੇ ਇਹਨਾਂ ਦਾ ਹੋਰ ਵੀ ਕੋਈ ਧਰਮ ਹੈ ਜਾਂ ਧਰਮ ਖੰਡ ਜੋ ਕਥਨ ਕੀਤਾ ਇਸ ਤੋਂ ਅੱਗੇ ਕਿਹੜਾ ਖੰਡ ਹੈ। ਸੋ ਮਹਾਰਾਜ ਕਹਿਣ ਲੱਗੇ ਧਰਮ ਖੰਡ ਕਾ ਇਹੋ ਧਰਮ। ਧਰਮ ਖੰਡ ਤੋਂ ਭਾਵ ਕਰਮ ਕਾਂਡੀਆਂ ਦਾ ਇਹੋ ਧਰਮ ਕਹੀਏ ਕਿ ਜੋ ਇਹੀ ਉਹਨਾਂ ਦਾ ਕਰਮ ਹੈ ਜੋ ਅਸੀਂ ਪਿੱਛੇ ਪੌੜੀ ਵਿੱਚ ਕਹਿ ਆਏ। ਸੋ ਇਸ ਤਰ੍ਹਾਂ ਅਗਲਾ ਜਿਹੜਾ ਖੰਡ ਹੈ ਇਸ ਤੋਂ ਉਹ ਗਿਆਨ ਖੰਡ ਹੈ। ਧਰਮ ਖੰਡ ਅਸੀਂ ਪਿਛਲੀ ਪੌੜੀ ਵਿੱਚ ਕਥਨ ਕਰ ਦਿੱਤਾ ਹੈ। ਗਿਆਨ ਖੰਡ ਕਾ ਆਖੋ ਕਰਮ ਕਹਿਣ ਲੱਗੇ ਮਹਾਰਾਜ ਫਿਰ ਕਿਰਪਾ ਕਰੋ ਗਿਆਨ ਖੰਡ ਜਿਹੜਾ ਹੈ ਗਿਆਨ ਕਾਂਡ ਵਾਲੇ ਜੋ ਮਹਾਤਮਾ ਨੇ ਹੁਣ ਉਹਨਾਂ ਦਾ ਕਿਰਪਾ ਕਰਕੇ ਕਰਮ ਦੱਸੋ ਕਿ ਉਹਨਾਂ ਦੀ ਨਿਗਾਹ ਕਿਸ ਪ੍ਰਕਾਰ ਹੁੰਦੀ ਹੈ ਉਹ ਸੰਸਾਰ ਨੂੰ ਕਿਸ ਨਿਗਾਹ ਨਾਲ ਦੇਖਦੇ ਨੇ ਕਿਉਂਕਿ ਨਿਗਾਹ ਦਾ ਫਰਕ ਹੁੰਦਾ ਹੈ। ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਸਿਆਣਿਆਂ ਨੇ ਕਿਹਾ ਹੈ ਸਾਰੀ ਦੁਨੀਆਂ 'ਚ ਘੁੰਮ ਲਈਏ ਬੱਚੇ ਜੇ ਘੁੰਮਣਗੇ ਤਾਂ ਉਹ ਕਹਿਣਗੇ ਫਲਾਣੇ ਥਾਂ ਬੜਾ ਸੋਹਣਾ ਖੇਡਣ ਨੂੰ ਥਾਂ ਬਣਿਆ ਹੋਇਆ ਸੀ। ਸਿਆਣੇ ਕਹਿਣਗੇ ਰਸਤੇ ਵਿੱਚ ਉੱਥੇ ਗੁਰੂ ਘਰ ਵੀ ਦੇਖਿਆ ਮੈਂ ਇਹ ਸ਼ਹਿਰ 'ਚ ਗੁਰੂ ਘਰ ਵੀ ਉਹਦੀ ਨਿਗਾਹ ਗੁਰੂ ਘਰ 'ਤੇ ਹੈ। ਬੱਚੇ ਦੀ ਨਿਗਾਹ ਕਿ ਖਾਣ ਪੀਣ ਦੀਆਂ ਚੀਜ਼ਾਂ ਕਿੱਥੇ ਮਿਲਦੀਆਂ ਨੇ ਜਿਹੀ ਜਿਹੀ ਬਿਰਤੀ ਦਾ ਬੰਦਾ ਹੁੰਦਾ ਉਹ ਸ਼ਹਿਰ ਵਿੱਚ ਉਹੀ ਜਿਹੀ ਚੀਜ਼ ਲੱਭ ਲੈਂਦਾ। ਇਸੇ ਤਰ੍ਹਾਂ ਫਿਰ ਜਿਹੜੇ ਗਿਆਨ ਖੰਡੀ ਮਹਾਂਪੁਰਸ਼ ਨੇ ਧਰਮ ਨੂੰ ਕਮਾਉਣ ਤੋਂ ਬਾਅਦ ਜਦੋਂ ਗਿਆਨ ਖੰਡ ਵਿੱਚ ਪ੍ਰਵੇਸ਼ ਕਰਦੇ ਨੇ ਅੰਦਰ ਦਿਵ ਦ੍ਰਿਸ਼ਟੀ ਖੁੱਲ੍ਹ ਜਾਂਦੀ ਹੈ ਉਹਨਾਂ ਨੂੰ ਨਜ਼ਰ ਆਉਂਦਾ ਕਿੰਨਾ ਕੁਛ ਕੇਤੇ ਪਵਨ ਪਾਣੀ ਵਹਿ ਸੰਤਰ ਆਪਾਂ ਕਹਿੰਦੇ ਹਵਾ ਚੱਲ ਰਹੀ ਹੈ ਬਸ ਇਹ ਸਧਾਰਨ ਵਿਅਕਤੀ ਕਹਿੰਦਾ ਪਰ ਜਦੋਂ ਗਿਆਨ ਖੰਡ ਵਿੱਚ ਜਾਈਏ ਤਾਂ ਪਤਾ ਲੱਗਦਾ ਕਿ ਕਿੰਨੇ ਹੀ ਪ੍ਰਕਾਰ ਦੀ ਪੌਣੀ ਹੈ। ਇਹਦੀ ਕੁੱਲ ਗਿਣਤੀ ਦੱਸੀ ਸਿਆਣਿਆਂ ਨੇ ਕਿ 49 ਪ੍ਰਕਾਰ ਦੀ ਪੌਣ ਹੈ ਇੱਕ ਘੱਟ 50। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਿੱਧਾਂ ਤਾਂ ਹੀ ਸਮਝਾਉਂਦੇ ਨੇ ਕਿ ਇਹ ਜਿਹੜੀ 10 ਤਰ੍ਹਾਂ ਦੀ ਪੌਣ ਤਾਂ ਸਰੀਰ ਦੇ ਵਿੱਚ ਹੀ ਆਪਣੇ ਚੱਲ ਰਹੀ 10 ਤਰ੍ਹਾਂ ਦੀ ਹਵਾ ਜਿਹੜੀ ਸਰੀਰ ਦੇ ਅੰਦਰ ਕੰਮ ਕਰਦੀ ਹੈ। ਸੋ ਇਹਦੇ ਵਿੱਚ ਦੱਸਦੇ ਹਨ ਕਿ ਪ੍ਰਾਣ ਜਿਹੜੀ ਪੌਣ ਹੈ ਇਹ ਹਿਰਦੇ ਵਿੱਚ ਕੰਮ ਕਰਦੀ ਹੈ। ਅਪਾਨ ਜਿਹੜੀ ਪੌਣ ਹੈ ਇਹ ਖਾਰਜ ਹੁੰਦੀ। ਇਸੇ ਪ੍ਰਕਾਰ ਸਮਾਨ ਪੌਣ ਹੈ ਇਹ ਨਾਭੀ ਦੇ ਵਿੱਚ ਕੰਮ ਕਰਦੀ ਹੈ। ਉਦਿਆਨ ਪੌਣ ਜਿਹੜੀ ਹੈ ਇਹ ਕੰਠ ਦੇ ਵਿੱਚ ਅਤੇ ਬਿਆਨ ਪੌਣ ਜਿਹੜੀ ਹੈ ਸਾਰੇ ਸਰੀਰ ਵਿੱਚ ਹੀ ਵਿਆਪਕ ਹੈ। ਇਸੇ ਤਰ੍ਹਾਂ ਇੱਕ ਸਾਡੇ ਸਰੀਰ 'ਚ ਨਾਗ ਪੌਣ ਹੈ ਜਿਹੜਾ ਡਕਾਰ ਆਉਂਦਾ ਆਪਾਂ ਨੂੰ ਇਹ ਨਾਗ ਪੌਣ ਦੇ ਨਾਲ ਆਉਂਦਾ। ਕਰਮ ਜਿਹੜੀ ਪੌਣ ਹੈ ਇਹ ਅੱਖਾਂ ਨੂੰ ਖੋਲਦੀ ਹੈ। ਕੂਰਮ ਪੌਣ ਕਹਿੰਦੇ ਨੇ ਇਹਨੂੰ। ਕ੍ਰਿਕਲ ਪੌਣ ਭੁੱਖ ਲਾਉਂਦੀ ਜਿਹੜੀ ਆਪਾਂ ਨੂੰ ਅਤੇ ਦੇਵਦੱਤ ਪੌਣ ਉਬਾਸੀ ਲਿਆਉਂਦੀ ਹੈ ਅਤੇ ਧਨੱਜੇ ਪੌਣ ਜਿਹੜੀ ਮਰਨ ਪਿੱਛੋਂ ਸਰੀਰ ਨੂੰ ਫੈਲਾਉਂਦੀ ਹੈ ਇਹ ਧਨੱਜੇ ਪੌਣ ਕਹੀ ਜਾਂਦੀ ਹੈ। ਇਸ ਪ੍ਰਕਾਰ 10 ਤਾਂ ਇਹੀ ਪੌਣਾਂ ਸਰੀਰ ਦੇ ਅੰਦਰ ਹੀ ਕੰਮ ਕਰੀ ਜਾਂਦੀਆਂ ਨੇ। ਇਹੀ ਪੌਣਾਂ ਜਿਹੜੀਆਂ ਸਾਰੀਆਂ ਯੋਗੀ ਲੋਕ ਪਾਨ ਅਪਾਨ ਵਾਯੂ ਨੂੰ ਰੋਕ ਕਰਕੇ ਅਪਾਨ ਨੂੰ ਉੱਤੇ ਨੂੰ ਚੜਾਉਣਾ ਸ਼ੁਰੂ ਕਰਦੇ ਨੇ ਜਦੋਂ ਇਹਦੇ ਨਾਲ ਹੀ ਸਰੀਰ ਦੇ ਸਾਰੇ ਚੱਕਰ ਖੋਲਦੇ ਨੇ। ਇਹਦੇ ਨਾਲ ਨਾਭੀ ਦਾ ਹਿਰਦੇ ਦਾ ਕੰਠ ਦਾ ਤ੍ਰਿਕੁਟੀ ਦਾ ਆਗਿਆ ਚੱਕਰ ਦਾ ਖੁੱਲ੍ਹਣਾ ਸਵਾਸਾਂ ਨੂੰ ਹੌਲੀ ਹੌਲੀ ਉਹ ਦਸਮ ਦੁਆਰ ਤੱਕ ਲੈ ਕੇ ਜਾਂਦੇ ਨੇ। ਯੋਗੀ ਮਿਹਨਤ ਕਰਦੇ ਨੇ ਪੌਣ ਨੂੰ ਰੋਕ ਕੇ ਬਾਣੀ ਪੜ੍ਹਨ ਵਾਲਿਆਂ ਦੇ ਇਹ ਸੋਤੇ ਸਿੱਧੀ ਹੋ ਜਾਂਦੀ ਹੈ। ਬਾਣੀ ਪੜ੍ਹੀ ਜਾਓ ਆਪਣੇ ਆਪ ਹੀ ਉਹ ਕਿਰਿਆ ਹੋ ਜਾਂਦੀ ਜੋ ਯੋਗੀ ਮਿਹਨਤ ਨਾ ਕਰਦੇ ਨੇ ਜੋ ਯੋਗੀ ਹੱਠ ਯੋਗ ਨਾਲ ਕਰਦੇ ਨੇ। ਗੁਰਮੁਖਾਂ ਦੇ ਅੰਦਰ ਸਹਿਜ ਯੋਗ ਹੁੰਦਾ ਸੁਣਿਆ ਯੋਗ ਯੋਗਤ ਤਨ ਭੇਦ। ਸੋ ਇਸ ਤਰੀਕੇ ਨਾਲ ਇਹ ਜਿਹੜੀਆਂ ਪੌਣਾਂ ਦੀ ਗਿਣਤੀ ਹੈ ਇਹ ਬਹੁਤ ਜ਼ਿਆਦਾ ਕੇਤੇ ਪਵਨ ਕੇਤੇ ਪਾਣੀ ਅਰਥ ਕਰਨ ਲਈ ਹਰੇਕ ਨਾਲ ਕੇਤੇ ਲਾਉਣਾ, ਕਿੰਨੇ ਪ੍ਰਕਾਰ ਦਾ ਪਾਣੀ ਹੈ ਆਪੋ ਆਪਣੀ ਪ੍ਰਿਥਵੀ ਦੇ ਭੇਦ ਕਰਕੇ। ਕਿਧਰੇ ਤਾਂ ਪਾਣੀ ਮਿੱਠਾ ਨਿਕਲ ਆਉਂਦਾ, ਕਿਤੇ ਫਿੱਕਾ ਜਿਹਾ, ਕਿਤੇ ਕਸੈਲਾ ਜਿਹਾ, ਕਿਤੇ ਬਕ ਬਕਾ ਜਿਹਾ, ਕਈ ਥਾਈਂ ਲੂਣਾ ਜਿਹਾ ਪਾਣੀ ਨਿਕਲਦਾ। ਜਿਵੇਂ ਦਿੱਲੀ ਦਾ ਪਾਣੀ ਲੂਣਾ, ਮਾਝੇ ਦਾ ਪਾਣੀ ਖਾਰਾ, ਮਾਝਾ ਕਹਿੰਦੇ ਨੇ। ਸੋ ਇਸ ਤਰ੍ਹਾਂ ਉੱਥੇ ਪਾਣੀ ਖਾਰਾ ਨਿਕਲਦਾ। ਪਾਣੀਆਂ ਦਾ ਵੀ ਅਲੱਗ ਅਲੱਗ ਭੇਦ ਹੈ। ਪਾਣੀ ਕਈ ਤਰ੍ਹਾਂ ਦੇ, ਸਮੁੰਦਰ ਦਾ ਪਾਣੀ, ਇਹ ਨਦੀ ਦਾ ਪਾਣੀ ਹੈ, ਇਹ ਸਰੋਵਰ ਦਾ ਪਾਣੀ ਹੈ। ਇਸੇ ਪ੍ਰਕਾਰ ਅੱਖਾਂ 'ਚੋਂ ਪਾਣੀ ਨਿਕਲ ਆਉਂਦਾ, ਸਰੀਰ ਵਿੱਚ ਵੀ ਪਾਣੀ ਹੈ। ਪਾਣੀ ਨਾ ਹੋਏ ਸਰੀਰ ਨਹੀਂ ਚੱਲਦਾ। ਡਾਕਟਰ ਕਹਿੰਦੇ ਪਾਣੀ ਮੁੱਕ ਗਿਆ, ਜਲਦੀ ਗਲੂਕੋਜ਼ ਲਾਓ। ਸੋ ਪਾਣੀ ਕਈ ਥਾਈਂ ਕੰਮ ਕਰਦਾ। ਜੇ ਪਾਣੀ ਹਵਾ 'ਚ ਨਾ ਹੋਵੇ ਤਾਂ ਹਵਾ ਦੇ ਵਿੱਚ ਖੁਸ਼ਕੀ ਆ ਜਾਂਦੀ ਹੈ। ਸਮੁੰਦਰ ਦੇ ਕਿਨਾਰੇ ਬੈਠੇ ਹਾਂ, ਇੱਥੇ ਸਿੱਲੀ ਪੌਣ ਚੱਲਦੀ ਜ਼ਿਆਦਾ, ਇਹਦੇ ਵਿੱਚ ਨਮੀ ਬਹੁਤੀ ਜ਼ਿਆਦਾ ਹੈ। ਰੇਗਿਸਤਾਨ 'ਚ ਚਲੇ ਜਾਈਏ ਤਾਂ ਉੱਥੇ ਖੁਸ਼ਕ ਹਵਾ ਹੁੰਦੀ ਹੈ, ਉੱਥੇ ਉਹਦੇ ਵਿੱਚ ਹੁੰਦਾ ਹੀ ਨਹੀਂ ਕੁਛ, ਨਮੀ ਬਹੁਤ ਘੱਟ, ਤਾਂ ਇੱਕਦਮ ਮੂੰਹ ਸੁੱਕ ਜਾਂਦਾ, ਬੁਰਾ ਹਾਲ ਹੋ ਜਾਂਦਾ ਉੱਥੇ। ਇਸ ਕਰਕੇ ਪਾਣੀ ਸਾਡੀ ਜ਼ੁਬਾਨ ਵਿੱਚ ਵੀ ਆਉਂਦਾ। ਇਹ ਪਾਣੀ ਜਦੋਂ ਤੱਕ ਖਾਣ ਪੀਣ ਦੀਆਂ ਚੀਜ਼ਾਂ ਵੱਲ ਧਿਆਨ ਹੈ, ਮੂੰਹ 'ਚ ਪਾਣੀ ਆ ਜਾਂਦਾ। ਇਹਨੂੰ ਕਹਿੰਦੇ ਵੇਖੇ ਬਨ ਫੀਕਾ, ਤਿਆਗ ਰਹੀ ਸਖੀਏ। ਜਦੋਂ ਆਪਾਂ ਬਾਣੀ ਸੁਣਦੇ ਹਾਂ ਕੰਨਾਂ ਨਾਲ, ਵਾਹਿਗੁਰੂ ਮੰਤਰ ਕੰਨਾਂ ਨਾਲ ਸੁਣਦੇ ਹਾਂ, ਮੂਲ ਮੰਤਰ ਸੁਣਦੇ ਹਾਂ, ਅਭਿਆਸ ਕਰਦੇ ਹਾਂ, ਖਾਣ ਪੀਣ ਦੀਆਂ ਚੀਜ਼ਾਂ 'ਚੋਂ ਧਿਆਨ ਹਟ ਕੇ ਜਦੋਂ ਬਾਣੀ ਵੱਲ ਧਿਆਨ ਗਿਆ, ਇਹ ਜਿਹੜਾ ਜ਼ਬਾਨ ਦੇ ਵਿੱਚ ਪਾਣੀ ਆਉਂਦਾ ਚੀਜ਼ਾਂ ਨੂੰ ਦੇਖ ਕੇ, ਇਹੀ ਪਾਣੀ ਰਸ ਬਣ ਜਾਂਦਾ ਨਾਮ ਦਾ। ਇਹਦੇ ਵਿੱਚ ਹੀ ਰਸ ਆਉਣ ਲੱਗ ਜਾਂਦਾ। ਥੱਲਿਓਂ ਹਿਰਦੇ ਕੁੰਡ ਵਿੱਚੋਂ ਅੰਮ੍ਰਿਤ ਆਪਣੇ ਆਪ ਨੂੰ ਉੱਪਰ ਉੱਠਿਆਉਂਦਾ। ਗੱਲ ਹੈ ਨਿਗਾਹ ਦੀ, ਨਿਗਾਹ ਨਾਲ ਜੋ ਦੇਖਦੇ ਹਾਂ ਉਹੀ ਜਿਹੀ ਚੀਜ਼ ਬਣ ਜਾਂਦੀ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਪਾਣੀ ਦੀ ਤਾਂ ਕੋਈ ਗਿਣਤੀ ਨਹੀਂ ਹੈ। ਰੀੜ ਦੀ ਹੱਡੀ 'ਚ ਇੱਕ ਪਾਣੀ ਹੈ, ਜੇ ਇੱਕ ਬੂੰਦ ਵੀ ਘੱਟ ਜੇ ਰੀੜ ਦੀ ਹੱਡੀ ਖਰਾਬ ਹੋ ਜਾਂਦੀ, ਉਹ ਘਟਣਾ ਹੀ ਨਹੀਂ ਚਾਹੀਦਾ। ਇੱਕ ਪਾਣੀ ਅੱਖਾਂ 'ਚੋਂ ਜਾਂ ਰੋ ਰੋ ਕੇ ਘੱਟ ਜਾਂਦਾ ਤਾਂ ਗਰਦਨ 'ਚ ਹੀ ਦਰਦ ਰਹਿੰਦਾ ਹਮੇਸ਼ਾ, ਕਿਉਂਕਿ ਉਹ ਪਿੱਛੋਂ ਮਡੂਲੇ 'ਚ ਪਾਣੀ ਘੱਟ ਜਾਂਦਾ ਇੱਧਰੋਂ। ਕਿੰਨੀ ਕੁ ਗਿਣਤੀ ਕਰਾਂਗੇ ਪਾਣੀ ਦੀ ਸ੍ਰਿਸ਼ਟੀ ਦੇ ਉੱਤੇ, ਮਹਾਰਾਜ ਕਹਿੰਦੇ। ਪਰ ਬ੍ਰਹਮ ਗਿਆਨੀ ਨੂੰ ਇਹ ਸਭ ਨਜ਼ਰ ਆਉਂਦਾ ਹੁੰਦਾ। ਕੇਤੇ ਵੈਸੰਤਰ, ਕਿੰਨੇ ਪ੍ਰਕਾਰ ਦੀ ਵੈਸੰਤਰ ਆਗੀ ਹੈ। ਇੱਕ ਦਾਵਾ ਅਗਨੀ ਹੈ। ਸੋ ਦਾਵਾ ਅਗਨੀ ਬਾਰੇ ਮਹਾਰਾਜ ਨੇ ਜ਼ਿਕਰ ਕੀਤਾ। ਦਾਵਾ ਅਗਨੀ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹੇ ਉਹਦੀ ਚੁੱਲ੍ਹੇ 'ਚ ਬਲ ਜਾਂਦੀ ਹੈ। ਇਸੇ ਪ੍ਰਕਾਰ ਜੋ ਜਠਰ ਅਗਨੀ ਪੇਟ ਦੇ ਵਿੱਚ ਰੋਟੀ ਨੂੰ ਹਜ਼ਮ ਕਰਦੀ ਹੈ। ਬੜਵਾ ਨਾਲ ਅਗਨੀ ਸਮੁੰਦਰ 'ਚ ਪਾਣੀ ਨੂੰ ਸੁਕਾਉਂਦੀ ਹੈ। ਪਰ ਦਾਵਾ ਅਗਨੀ ਮੁੱਖ ਰੂਪ 'ਚ ਜੰਗਲ 'ਚ ਲੱਗਦੀ ਹੈ, ਜੋ ਜੰਗਲ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਇਹ ਕਈ ਪ੍ਰਕਾਰ ਦੀਆਂ ਤਾਂ ਅੱਗਾਂ ਹੀ ਹਨ। ਕਈ ਕੋਟ ਪਵਨ ਪਾਣੀ ਬੈਸੰਤਰ ਸ੍ਰੀ ਸੁਖਮਨੀ ਸਾਹਿਬ 'ਚ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਇਹ ਬਹੁਤ ਸਾਰੀਆਂ ਅੱਗਾਂ ਜਿਹੜੀਆਂ, ਇੱਕ ਦਰਖਤਾਂ ਦੇ ਵਿੱਚ ਕਾਸਟ ਅਗਨੀ ਹੁੰਦੀ ਹੈ, ਦਰਖਤਾਂ ਦੇ ਅੰਦਰ ਜਿਹੜੀ ਅਗਨੀ ਹੁੰਦੀ ਹੈ ਲੱਕੜ ਦੇ ਵਿੱਚ ਛੁਪੀ ਹੋਈ, ਉਹ ਵੀ ਅਗਨੀ ਹੈ। ਇੱਕ ਜਵਾਲਾਮੁਖੀ ਫਟਦੇ, ਉਹ ਵੀ ਅਗਨੀ ਹੈ। ਧਰਤੀ ਦੇ ਥੱਲੇ ਜਿੱਥੇ ਆਪਾਂ ਬੈਠੇ ਕਿੰਨੀ ਠੰਡੀ ਹੈ, ਧਰਤੀ ਦੇ ਥੱਲੇ 60-70 ਮੀਲ ਥੱਲੇ ਨੂੰ ਜਾ ਕੇ ਨਿਰੀ ਅੱਗ ਹੀ ਅੱਗ ਬਲਦੀ ਜਿੱਥੇ। ਸੋ ਇਸ ਕਰਕੇ ਇਹ ਵੈਸੰਤਰ ਬੈਠਿਆਂ ਨੂੰ ਹੀ ਨਜ਼ਰ ਆ ਜਾਂਦੀ ਸਾਰੀ। ਜਿਵੇਂ ਹੁਣ ਇਸ ਤੋਂ ਜੇ ਉੱਪਰ ਨੂੰ ਚੱਲੀਏ, ਅਸਮਾਨ ਵਿੱਚ ਵੀ ਅੱਗ ਬਲਦੀ ਹੈ ਇੱਕ ਜਗ੍ਹਾ 'ਤੇ, ਉਹ ਨਹੀਂ ਨਜ਼ਰ ਆਉਂਦੀ ਕਿਸੇ ਨੂੰ। ਜਦੋਂ ਦ੍ਰਿਸ਼ਟੀ ਖੁੱਲ੍ਹਦੀ ਬ੍ਰਹਮ ਗਿਆਨ ਵਿੱਚ, ਜਦੋਂ ਰਾਮ ਰਾਏ ਨੂੰ ਨਿਰੰਗਾ ਕਹਿਣ ਲੱਗਿਆ ਕਿ ਮੈਨੂੰ ਤਾਂ ਇਸੇ ਵਕਤ ਸਵਰਗਾਂ ਦੇ ਫਲ ਚਾਹੀਦੇ ਨੇ, ਰਾਮ ਰਾਏ ਜੀ ਨੇ ਉੱਥੇ ਹੀ ਪ੍ਰਗਟ ਕਰ ਦਿੱਤੇ। ਕਹਿੰਦਾ ਮੈਨੂੰ ਤਾਂ ਬਾਗ ਦਿਖਾਓ। ਉੱਥੇ ਅਸਮਾਨ 'ਚ ਨਿਗਾਹ ਮਰਵਾਤੀ, ਕਹਿੰਦੇ ਉਹ ਦੇਖ ਬਾਗ, ਜਿਹੜੇ ਬੂਟੇ ਸੀ ਉਹਨਾਂ ਦੇ ਥੱਲੇ ਅੱਗ ਬਲਦੀ ਹੈ ਪਰ ਬੂਟੇ ਹਰੇ ਹੈ। ਇਹ ਵੀ ਕੁਦਰਤ ਹੈ ਅਕਾਲ ਪੁਰਖ ਦੀ। ਇਸ ਕਰਕੇ ਵੈਸੰਤਰ ਕਿੰਨੀਆਂ ਹੀ ਤਾਂ ਅੱਗਾਂ ਹਨ। ਫਿਰ ਤ੍ਰਿਸ਼ਨਾ ਦੀ ਅਗਨੀ ਵੱਖਰੀ ਹੈ, ਈਰਖਾ ਦੀ ਅੱਗ ਵੱਖਰੀ ਹੈ, ਇਹ ਵੀ ਅੱਗਾਂ ਹੀ ਨਹੀਂ, ਅੱਗ ਦੇ ਰੂਪ ਹੀ ਨੇ ਇਹ ਵੀ। ਕੇਤੇ ਕਾਨ ਮਹੇਸ਼, ਕਹਿਣ ਲੱਗੇ ਕਿੰਨੇ ਹੀ ਜਿਹੜੇ ਕਾਨ ਕ੍ਰਿਸ਼ਨ ਅਵਤਾਰ ਹੋਏ ਨੇ। ਕਿਤੇ ਇੱਕ ਹੋਇਆ ਜਦੋਂ ਗੁਰੂ ਨਾਨਕ ਦੇਵ ਜੀ ਸਿੱਧਾਂ ਕੋਲੋਂ ਹੋ ਕੇ ਸੱਚਖੰਡ ਨੂੰ ਜਾਂਦੇ ਹੋਏ ਕਾਗ ਭਸੁੰਡ ਦੇ ਥਾਂ 'ਤੇ ਪਹੁੰਚੇ ਨਾ, ਇਹਦੇ ਪਾਸੋਂ ਪੁੱਛਿਆ ਸੀ ਤੂੰ ਇੱਥੇ ਕਦੋਂ ਕਦਾ ਬੈਠਾ ਤਾਂ ਕਾਗ ਭਸੁੰਡ ਕਿਹਾ ਮੈਨੂੰ ਇੱਥੇ ਬੈਠਿਆਂ ਬੜਾ ਸਮਾਂ ਹੋ ਗਿਆ ਮੈਂ ਆਪਣੀ ਜ਼ਿੰਦਗੀ ਚ ਰਾਮ ਚੰਦਰ ਜੀ ਦੇ 12 ਅਵਤਾਰ ਦੇਖੇ ਕ੍ਰਿਸ਼ਨ ਜੀ ਦੇ 16 ਦੇਖੇ ਸੋ ਇਸ ਤੇ ਕ੍ਰਿਸ਼ਨ ਜੀ ਵੀ ਕਿੰਨੇ ਨੇ ਮਹੇਸ਼ ਤੋਂ ਭਾਵ ਸ਼ਿਵ ਜੀ ਵੀ ਕਿੰਨੇ ਹੀ ਨੇ ਇਹ ਬਹੁਤ ਸਾਰੇ ਇਹਨਾਂ ਦੀ ਗਿਣਤੀ ਕਾਲ ਪੁਰਖ ਹੀ ਦੇਹਮੋ ਕੋਟਕ ਬਿਸਲ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਵ ਸਸ ਕਰੋੜ ਜਲੇਸ਼ ਇਹ ਸਾਰੀਆਂ ਚੀਜ਼ਾਂ ਹੈਨ ਔਰ ਬਹੁਤ ਗਿਣਤੀ ਵਿੱਚ ਹਨ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਜਿਤਨਾ ਕੁਝ ਵੀ ਨਜ਼ਰ ਆਉਂਦਾ ਹੈ ਇਹਦੇ ਚ ਇੱਕ ਗੱਲ ਸਮਝ ਲੈਣੀ ਕਿ ਅਸੀਂ ਇਹਨਾਂ ਦੀ ਮੰਨਤਾ ਨਹੀਂ ਕਰਦੇ ਹਾਂ ਇਹ ਸੁਤੇ ਸਿੱਧ ਬ੍ਰਹਮ ਗਿਆਨੀ ਨੂੰ ਨਜ਼ਰ ਆਉਣ ਲੱਗ ਜਾਂਦੀਆਂ ਚੀਜ਼ਾਂ ਇਹ ਸਾਰੀਆਂ ਚੀਜ਼ਾਂ ਜਿਵੇਂ ਮਹਾਰਾਜ ਨੇ ਲਿਖਿਆ ਬਚਨ ਬ੍ਰਹਮ ਗਿਆਨੀ ਕਾ ਖੋਜਿਆ ਮਹੇਸ਼ਰ ਮਹੇਸ਼ਰ ਨਾਮ ਸ਼ਿਵ ਜੀ ਦਾ ਹੈ ਬ੍ਰਹਮ ਗਿਆਨੀ ਨੂੰ ਸ਼ਿਵ ਜੀ ਬ੍ਰਹਮਾ ਸਾਰੇ ਲੱਭਦੇ ਫਿਰਦੇ ਨੇ ਕਿਤੇ ਬ੍ਰਹਮ ਗਿਆਨੀ ਬੈਠਾ ਚਲੋ ਦਰਸ਼ਨ ਕਰੀਏ ਉਹਦੇ ਜਿਹਦੇ ਹਿਰਦੇ ਚ ਨਾਮ ਦਾ ਵਾਸਾ ਹੋ ਜਾਂਦਾ ਉਹਨੂੰ ਸਾਰੇ ਹੀ ਮਿਲਣ ਤੁਰੇ ਆਉਂਦੇ ਨੇ ਕਦੇ ਕ੍ਰਿਸ਼ਨ ਜੀ ਆ ਜਾਂਦੇ ਕਦੇ ਰਾਮ ਜੀ ਆ ਜਾਂਦੇ ਕਦੇ ਹੋਰ ਆ ਜਾਂਦੇ ਨੇ ਹੁਣ ਇੱਥੇ ਕਈ ਲੋਕਾਂ ਦੇ ਕਿੰਤੂ ਖੜੇ ਹੋ ਜਾਂਦੇ ਨੇ ਵੀ ਇਹ ਕਿੱਦਾਂ ਆ ਜਾਂਦੇ ਨੇ ਅਸੀਂ ਤਾਂ ਮਹਾਰਾਜ ਤੇ ਲਿਖਿਆ ਮੈਂ ਨਾ ਗਣੇਸ਼ ਪ੍ਰਿਥਮ ਨਾਉਂ ਕਿਸਨ ਬਿਸਨ ਕਭੂ ਨਾ ਧਿਆਉਂ ਜਿਹੜੇ ਲੋਕਾਂ ਦੀ ਬੁੱਧੀ ਬਹੁਤ ਤੁੱਛ ਜੀ ਹੁੰਦੀ ਆ ਉਹਨਾਂ ਨੂੰ ਇਹ ਪੰਗਤੀ ਤਾਂ ਯਾਦ ਹੋ ਗਈ ਪਰ ਇਹ ਨਹੀਂ ਯਾਦ ਹੋਇਆ ਕਿ ਬ੍ਰਹਮ ਗਿਆਨੀ ਕਾ ਖੋਜਿਆ ਮਹੇਸ਼ਰ ਅਸੀਂ ਇਹਨਾਂ ਦੀ ਮੰਨਤਾ ਨਹੀਂ ਕਰਦੇ ਇਹ ਉਲਟਾ ਮੰਨਤਾ ਸਾਡੀ ਕਰਨ ਲੱਗ ਜਾਂਦੇ ਜਿਹਨੂੰ ਸਾਡੇ ਹਿਰਦੇ ਚ ਨਾਮ ਦਾ ਵਾਸਾ ਹੋ ਜਾਂਦਾ ਇਹ ਖਿੱਚ ਪਾਉਂਦੇ ਆਪਣੇ ਵੱਲ ਨੂੰ ਇਹ ਖਿੱਚ ਪਾਉਂਦੇ ਨੇ ਕਿ ਸਾਡਾ ਭਗਤ ਬਣ ਗਿਆ ਇਸ ਤਰ੍ਹਾਂ ਇਹ ਹੈ ਹੁਣ ਖੰਡਾਂ ਦੀ ਗੱਲ ਚੱਲਦੀ ਹੈ ਜਿਹੜੀ ਹਲੇ ਜਿਨ੍ਹਾਂ ਦੀ ਇਹ ਅਵਸਥਾ ਨਹੀਂ ਬਣੀ ਉਹਨਾਂ ਦੀ ਅਜੀਬ ਜਿਹੀਆਂ ਗੱਲਾਂ ਹੋਣਗੀਆਂ ਜਿਹੜੀਆਂ ਕਦੇ ਸੋਚੀਆਂ ਵੀ ਨਹੀਂ ਹੋਣਗੀਆਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਕਿਉਂਕਿ ਇਹ ਹੈਗੀਆਂ ਬਹੁਤ ਜ਼ਿਆਦਾ ਉੱਚੇ ਗਿਆਨ ਦੀਆਂ ਚੀਜ਼ਾਂ ਜਿਹੜੇ ਸਧਾਰਨ ਗਿਆਨ ਵਾਲੇ ਵਿਅਕਤੀ ਨੇ ਉਸ ਤੋਂ ਥੱਲੇ ਦੇ ਗਿਆਨ ਵਾਲੇ ਨੇ ਜਿਹੜੇ ਉਹ ਅਜੀਬ ਜਿਹੀਆਂ ਗੱਲਾਂ ਸੋਚਦੇ ਨੇ ਫਿਰ ਇਹ ਗਲਤ ਗੱਲਾਂ ਹੋ ਗਈਆਂ ਜੀ ਪਰ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਦਿਵ ਦ੍ਰਿਸ਼ਟੀ ਖੋਲਦੇ ਨੇ ਤਾਂ ਇਹ ਸਾਰਾ ਕੁਝ ਨਜ਼ਰ ਆਉਂਦਾ ਜੀਵ ਨੂੰ ਸ਼ਾਸਤਰਾਂ ਵਿੱਚ ਹੁਣ ਕੇਤੇ ਕਾਨ ਮਹੇਸ਼ ਮਹੇਸ਼ ਤੋਂ ਭਾਵ ਸ਼ਿਵ ਜੀ ਲਿਖੇ ਨੇ ਸ਼ਾਸਤਰਾਂ ਚ 11 ਰੁਦਰ ਲਿਖੇ ਨੇ ਅੱਜ ਲਿਖਿਆ ਏਕ ਪਾਦ ਅਹਵਰਧਨ ਪਿਨਾਕੀ ਅਪਰਾਜਿਤ ਸੋ ਇਸੇ ਪ੍ਰਕਾਰ ਤ੍ਰਿਅੰਗ ਬਖ ਮਹੇਸ਼ ਇਹ ਸਾਰੇ ਜਿਹੜੇ ਨਾਮ ਲਿਖੇ ਨੇ ਨਾ ਵ੍ਰਿਸਵਾ ਕਪੀ ਸ਼ੰਭੂ ਹਰਨ ਸ਼ਿਵ ਇਹ ਸਾਰੇ ਨਾਮ ਹੀ ਨੇ 11 ਅਵਤਾਰ ਸ਼ਿਵ ਜੀ ਦੇ ਦਸਵੇਂ ਪਾਤਸ਼ਾਹ ਨੇ ਦਸਮ ਗ੍ਰੰਥ ਵਿੱਚ ਲਿਖੇ ਨੇ 11 ਅਵਤਾਰ ਨੇ ਇਕੱਲੇ ਇਕੱਲੇ ਦਾ ਬਿਓਰਾ ਦਿੱਤਾ ਹੋਇਆ 24 ਅਵਤਾਰਾਂ ਦਾ ਵੱਖਰਾ ਬਿਓਰਾ ਦਿੱਤਾ ਹੋਇਆ ਕਿਉਂ ਹੋਏ ਨੇ ਕਿਵੇਂ ਹੋਏ ਨੇ ਕਿਉਂ ਭੇਜੇ ਨੇ ਕਾਹਦੇ ਲਈ ਹੁੰਦੇ ਨੇ ਸਾਰੀ ਵਿਆਖਿਆ ਦਿੱਤੀ ਕਿ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਆਪ ਨਹੀਂ ਆਉਂਦੇ ਪਹਿਲਾਂ ਛੋਟਾ ਜਿਹਾ ਕੰਮ ਹੈ ਕਿਉਂ ਆਉਣਗੇ ਉਹ ਵੀ ਇੱਕ ਬੰਦਾ ਦੁਨੀਆਂ ਨੂੰ ਤੰਗ ਕਰਦਾ ਜਾਓ ਜੀ ਆਹ ਰੂਪ ਧਾਰ ਕੇ ਖਤਮ ਕਰਕੇ ਆਓ ਉਹਨੂੰ ਫਿਰ ਹੋਰ ਬੰਦਾ ਇੱਕ ਹੈ ਉਹ ਤੰਗ ਕਰਦਾ 5-4 ਰਾਕਸ਼ਸ ਮਾਰਨੇ ਨੇ ਜਾਓ ਆਹ ਰੂਪ ਧਾਰ ਕਰ ਲਿਆ ਜਦੋਂ ਸਾਰੀ ਦੁਨੀਆਂ ਹੀ ਰਾਕਸ਼ਸ ਰੂਪ ਹੋ ਗਈ ਬਿਰਤੀਆਂ ਬਦਲ ਗਈਆਂ ਤਾਂ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਿਓ ਫੇਰ ਮਹਾਰਾਜ ਆਪ ਆਏ ਨੇ ਏਤੇ ਵਰਮੇ ਘਾੜਤ ਘੜੀਆ ਹੈ ਸੰਸਾਰ ਘਾੜਤ ਦੇ ਘੜਨ ਵਾਲੇ ਸੰਸਾਰ ਦੀ ਉਤਪਤੀ ਕਰਨ ਵਾਲੇ ਬ੍ਰਹਮੇ ਵੀ ਕਿਤਨੇ ਹੀ ਹਨ ਉਹਨਾਂ ਦਾ ਵੀ ਕੋਈ ਅੰਤ ਨਹੀਂ ਹੈ ਜਿਵੇਂ ਇੱਕ ਪੂਰੀ ਜਾਤੀ ਹੁੰਦੀ ਘੁਮਿਆਰ ਦੁਨੀਆਂ ਦੇ ਅੰਦਰ ਘੁਮਿਆਰ ਕਿੰਨੇ ਹੀ ਨੇ ਤੇ ਉਹ ਕਿੰਨੇ ਹੀ ਹਰੇਕ ਪਿੰਡ ਚ ਹੀ ਭਾਂਡੇ ਬਣਾਉਂਦੇ ਨੇ ਇਹ ਤਾਂ ਨਹੀਂ ਇੱਕ ਘੁਮਿਆਰ ਹੁੰਦਾ ਪਰਜਾ ਪਦ ਵੀ ਕਹਿੰਦੇ ਨੇ ਇਸੇ ਕਰਕੇ ਕਿਉਂਕਿ ਬ੍ਰਹਮਾ ਜੀ ਸ੍ਰਿਸ਼ਟੀ ਦੀ ਸਾਜਣਾ ਹੀ ਕਰਦੇ ਨੇ ਤੇ ਇਹ ਨਹੀਂ ਕਿ ਬ੍ਰਹਮਾ ਇੱਕੋ ਹੀ ਹੈ ਮਹਾਰਾਜ ਕਹਿੰਦੇ ਨੇ ਫਿਰ ਨਜ਼ਰ ਆਉਂਦਾ ਅੱਖਾਂ ਉਘੇੜ ਕੇ ਦੇਖੀਏ ਜਦੋਂ ਧਿਆਨ ਲਾ ਕੇ ਦੇਖੀਏ ਤਾਂ ਬ੍ਰਹਮੇ ਹੀ ਬ੍ਰਹਮੇ ਨੇ ਕਿੰਨੇ ਹੀ ਯੋਗ ਵਿਸ਼ਿਸ਼ਟ ਚ ਲਿਖਿਆ ਕਿ ਸੋ ਇੰਦਰ ਨਾਮੇ ਬ੍ਰਾਹਮਣ ਦੇ 10 ਪੁੱਤਰ ਹੋਏ ਨੇ ਉਹਨਾਂ 10 ਨੇ ਆਪਣੇ ਪਿਤਾ ਨੂੰ ਪੁੱਛਿਆ ਪਿਤਾ ਜੀ ਇਹ ਬ੍ਰਹਮਾ ਕਿਵੇਂ ਬਣਦਾ ਅਸੀਂ ਵੀ ਸ੍ਰਿਸ਼ਟੀ ਸਾਜਣ ਦੀ ਸ਼ਕਤੀ ਲੈਣੀ ਹੈ ਉਸ ਵਕਤ ਉਹਨਾਂ ਦਾ ਪਿਤਾ ਕਹਿਣ ਲੱਗਿਆ ਬਈ ਇਹ ਪਰਮਾਤਮਾ ਦੀ ਭਗਤੀ ਕਰਕੇ ਬ੍ਰਹਮਾ ਬਣਿਆ ਤੁਸੀਂ ਕਰ ਲਓ ਉਹ ਦਸੇ ਜਾਣੇ ਬੈਠ ਕੇ ਪਰਮਾਤਮਾ ਦੀ ਭਗਤੀ ਕਰਨ ਲੱਗ ਪਏ ਆਕਾਸ਼ਵਾਣੀ ਹੋਈ ਵਰ ਮੰਗੋ ਕੀ ਚਾਹੁੰਦੇ ਹੋ ਇਹਨਾਂ ਨੇ ਕਿਹਾ ਅਸੀਂ ਤਾਂ ਬ੍ਰਹਮਾ ਹੋ ਕੇ ਸੰਸਾਰ ਦੀ ਉਤਪਤੀ ਕਰਨੀ ਹੈ ਕਹਿਣ ਲੱਗੇ ਅੱਛਾ ਇਸੇ ਤਰ੍ਹਾਂ ਹੀ ਹੋ ਜਾਏਗਾ। ਉਹ ਪਰਮਾਤਮਾ ਦੇ ਵਰ ਕਰਕੇ ਦਸੇ ਬ੍ਰਹਮਾ ਹੋ ਗਏ। ਇਸ ਲਈ ਕਿੰਨੀ ਬ੍ਰਹਮਾ ਨੇ ਕੋਟ ਬਿਸ਼ਨ ਕੀਨੇ ਅਵਤਾਰ, ਭੈਰੋਂ ਮਹੱਲਾ ਪੰਜਵਾਂ 1156 ਅੰਗ ਤੇ ਮਹਾਰਾਜ ਲਿਖਦੇ ਨੇ, ਕੋਟ ਬਿਸ਼ਨ ਕੀਨੇ ਅਵਤਾਰ, ਕਰੋੜਾਂ ਹੀ ਵਿਸ਼ਨੂੰ ਦੇ ਅਵਤਾਰ, ਕੋਟ ਬ੍ਰਹਿਮੰਡ ਜਾ ਕੇ ਧਰਮਸਾਲ, ਕੋਟ ਮਹੇਸ਼ ਉਪਾਏ ਸਮਾਏ, ਕੋਟ ਬ੍ਰਹਮੇ ਜੱਗ ਸਾਜਣ ਲਾਏ। ਇਹ ਬਾਣੀ ਚ ਮਹਾਰਾਜ ਲਿਖਿਆ। ਕਿਤਨੇ ਹੀ ਪ੍ਰਕਾਰ ਦੇ ਬ੍ਰਹਮਾ ਨੇ ਜੋ ਚਾਰ ਖਾਣੀਆਂ ਦੀ ਘਾੜਤ ਘੜਨ ਵਾਲੇ ਨੇ। ਕੇਤੇ ਬ੍ਰਹਮੇ ਘਾੜਤ ਘੜੀਆ ਹੈ, ਘਾੜਤਾਂ ਨੂੰ ਘੜਨ ਵਾਲੇ ਹਨ ਬ੍ਰਹਮੇ। ਸੋ ਇਸ ਕਰਕੇ ਬ੍ਰਹਮਾ ਵੀ ਇੱਕ ਨਹੀਂ ਹੈ, ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਜੋ ਬ੍ਰਹਿਮੰਡਾਂ ਦੇ ਵਿੱਚ ਜਿੰਨੀ ਕੁ ਲੋੜ ਹੁੰਦੀ ਆ ਓਨੇ ਕੁ ਵੱਡੇ ਬ੍ਰਹਮਾ ਨੂੰ ਪਰਮਾਤਮਾ ਬਣਾ ਦਿੰਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਚੀਜ਼ ਨਜ਼ਰ ਆਉਂਦੀ ਅੱਖਾਂ ਦੇ ਨਾਲ ਕਿਹਨਾਂ ਨੂੰ, ਗਿਆਨ ਖੰਡ ਵਿੱਚ ਜਾ ਕੇ। ਜਦੋਂ ਗਿਆਨ ਖੰਡ ਵਿੱਚ ਬਿਰਤੀ ਚਲੀ ਜਾਂਦੀ ਹੈ, ਅੰਦਰੇ ਅੰਦਰ ਬਿਰਤੀ ਬਣ ਜਾਂਦੀ, ਬਿਆਸ ਪਰਾਸਰ ਔਰ ਰਿਖ ਘਨੇ ਸਿੰਘੀ ਰਿਖ ਬਕਦਾਲਭ ਬਨੇ ਸਹਨ ਸਮੁਖਨ ਕਾ ਬ੍ਰਹਮਾ ਦੇਖਾ ਤਉ ਨ ਤੁਮਰਾ ਅੰਤ ਬਸੇਖਾ। ਦਸਮ ਗ੍ਰੰਥ ਚ ਮਹਾਰਾਜ ਨੇ ਲਿਖਿਆ ਇਹ 708 ਅੰਗ ਤੇ। ਮਹਾਰਾਜ ਕਹਿੰਦੇ ਸਹੰਸ ਮੁਖਨ ਕਾ ਬ੍ਰਹਮਾ ਦੇਖਾ, ਹਜ਼ਾਰ ਮੂੰਹ ਵਾਲਾ ਬ੍ਰਹਮਾ ਦੇਖਿਆ, ਹਜ਼ਾਰ ਵਾਲਾ, ਚਾਰ ਮੂੰਹਾਂ ਵਾਲਾ ਤਾਂ ਕੁਛ ਵੀ ਨਹੀਂ ਹੈ। ਇਸ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਅਕਾਲ ਪੁਰਖ ਦੇ ਵਿੱਚ ਤਾਂ ਸਾਰਾ ਕੁਛ ਹੀ ਇੱਕ ਇੱਕ ਰੋਮ ਦੇ ਵਿੱਚ ਇੰਨਾ ਇੰਨਾ ਕੁਛ ਸਮਾਇਆ ਹੋਇਆ। ਸੋ ਇਹਨਾਂ ਗੱਲਾਂ ਨੂੰ ਵਿਚਾਰ ਕੇ ਪਰਮਾਤਮਾ ਨੂੰ ਬੇਅੰਤੀ ਬੇਅੰਤ ਕਹਿਣਾ ਪੈਂਦਾ। ਰੂਪ ਰੰਗ ਕੇ ਵੇਸ, ਕਹਿੰਦੇ ਰੂਪ ਹੁੰਦਾ ਆਕਾਰ। ਸੋ ਆਕਾਰ ਕਿਤਨੇ ਹੀ ਨੇ, ਕਾਲੇ ਪੀਲੇ ਰੰਗ ਵੀ ਕਿਤਨੇ ਹੀ ਨੇ, ਰੂਪ ਕਿੰਨੇ ਨੇ, ਫਿਰ ਰੰਗ ਕਿੰਨੇ ਨੇ, ਕਿੰਨੇ ਹੀ ਭੇਸ ਵੀ ਹਨ। ਫਿਰ ਇਹ ਫਿਰ ਨਜ਼ਰ ਆਉਂਦਾ ਜਿਨ੍ਹਾਂ ਦੀ ਦਿਵ ਦ੍ਰਿਸ਼ਟੀ ਖੁੱਲੀ ਹੁੰਦੀ ਹੈ। ਆਪਣੀ ਸੰਗਤ ਵਿੱਚ ਬਥੇਰੇ ਬੈਠੇ ਹੁੰਦੇ ਨੇ, ਕਈ ਥਾਈਂ ਪਤਾ ਲੱਗ ਜਾਂਦਾ ਵੀ ਸੰਗਤ 'ਚ ਦਿਵ ਦ੍ਰਿਸ਼ਟੀ ਵਾਲਾ ਬੈਠਾ। ਇਹ ਇੱਕ ਦੂਜੇ ਨੂੰ ਸਾਰਿਆਂ ਨੂੰ ਪਹਿਚਾਣ ਲੈਂਦੇ ਨੇ ਕਿ ਸੰਗਤ ਵਿੱਚ ਕਿੰਨੇ ਜਾਣੇ ਉਹ ਬੈਠੇ ਤੇ ਦੂਜੇ ਵਿਦਿਆਰਥੀ ਕਿੰਨੇ। ਹੁਣ ਜਦੋਂ ਆਪਾਂ ਇਹ ਸੰਗਤ 'ਚ ਕਥਾ ਕਰਦੇ ਹਾਂ, ਕੀਰਤਨ ਸੁਣਦੇ ਹਾਂ, ਇਹ ਸੰਗਤ ਵਿੱਚ ਵੀ ਵਰਤੀ ਜਾਂਦੀਆਂ ਚੀਜ਼ਾਂ, ਇੱਥੇ ਵੀ ਬਹੁਤ ਆਈ ਜਾਂਦੇ ਨੇ ਮੱਥਾ ਟੇਕਣ, ਸਾਧੂ ਸੰਤ ਮਹਾਤਮਾ ਦੇਵਤੇ, ਉਹ ਕਿੰਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਹੀ ਮੰਨਦੇ ਨੇ, 84 ਲੱਖ ਜੂਨ ਹੀ ਮੱਥਾ ਟੇਕਦੀ ਹੈ, ਕਿੰਨੇ ਹੀ ਮੱਥਾ ਟੇਕਦੇ ਮਹਾਰਾਜ ਨੂੰ। ਨਿਰੀਪੁਰੀ ਆਪਾਂ ਹੀ ਕਥਾ ਨਹੀਂ ਸੁਣਦੇ, ਉਹ ਵੀ ਕਥਾ ਸੁਣਦੇ ਇੱਛੁਕ ਹੁੰਦੇ ਨੇ, ਬਾਣੀ ਸੁਣਦੇ, ਕੀਰਤਨ ਸੁਣਦੇ, ਉਹ ਵੀ ਆਪਣਾ ਭਲਾ ਚਾਹੁੰਦੀਆਂ ਸਾਰੀਆਂ ਰੂਹਾਂ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕੇਤੀਆ ਕਰਮ ਭੂਮੀ ਮੇਰ ਕੇਤੇ। ਕਰਮ ਭੂਮੀਆਂ ਵੀ ਕਿੰਨੀਆਂ ਨੇ, ਆਪੋ ਆਪਣੇ ਬ੍ਰਹਿਮੰਡ ਦੀਆਂ ਵੱਖੋ ਵੱਖਰੀਆਂ ਕਰਮ ਭੂਮੀਆਂ ਨੇ, ਭਾਰਤ ਖੰਡ ਦੀਆਂ ਭੂਮੀਆਂ ਨੇ, ਕਰਮ ਭੂਮੀ ਭਾਰਤ ਖੰਡ ਦੀ ਭੂਮੀ ਚ ਰਹਿਣ ਵਾਲੇ ਜੀਵ ਵੀ ਕਿੰਨੇ ਹੀ ਨੇ। ਫਿਰ ਮੇਰ ਹੁੰਦਾ ਸੁਮੇਰ ਪਰਬਤ ਵੀ ਕਿੰਨੇ ਨੇ, ਸੁਮੇਰ ਪਰਬਤ ਤੇ ਰਹਿਣ ਵਾਲੇ ਜੀਵ ਵੀ ਕਿੰਨੇ ਨੇ। ਕਈ ਕਹਿੰਦੇ ਸੁਮੇਰ ਪਰਬਤ ਹੈ ਹੀ ਨਹੀਂ, ਉਹ ਵੀ ਸੱਚੇ ਨੇ। ਜਿਵੇਂ ਸਾਇੰਸਦਾਨ ਕਹਿੰਦੇ ਨੇ ਚੰਦਰਮਾ ਦੇ ਉੱਤੇ ਗਏ ਸੀ, ਉੱਥੇ ਕੁਛ ਵੀ ਨਹੀਂ ਹੈ, ਸਾਇੰਸਦਾਨ ਵੀ ਸੱਚੇ ਨੇ। ਪਰ ਜੇ ਉੱਥੇ ਕਿਸੇ ਬ੍ਰਹਮ ਗਿਆਨੀ ਨੂੰ ਲੈ ਜਾਣ ਵੀ ਆਹ ਦੇਖੋ ਜੀ ਚੰਦਰਮਾ ਵੈਸੇ ਤਾਂ ਇੱਥੇ ਬੈਠਾ ਦੇਖੀ ਜਾਂਦਾ, ਉਹ ਕਹਿਣਗੇ ਬੜੇ ਵੱਡੇ ਵੱਡੇ ਮਹਿਲ ਨੇ, ਬਹੁਤ ਦੁਨੀਆਂ ਰਹਿੰਦੀ ਇੱਥੇ। ਇਸੇ ਤਰ੍ਹਾਂ ਹੀ ਸੁਮੇਰ ਪਰਬਤ ਜਿਹੜਾ ਉਹ ਦਿਵ ਦ੍ਰਿਸ਼ਟੀ ਖੁੱਲਣ ਤੋਂ ਬਾਅਦ ਹੀ ਅਸਲ ਵਿੱਚ ਦਿਖਦਾ, ਜਦ ਤੱਕ ਉਹ ਦ੍ਰਿਸ਼ਟੀ ਨਹੀਂ ਖੁੱਲਦੀ ਸੁਮੇਰ ਪਰਬਤ ਦਿਖਦਾ ਨਹੀਂ, ਤੇ ਉਹ ਵੀ ਸੱਚੇ ਨੇ। ਕਿਉਂਕਿ ਇੱਥੋਂ ਉਹਨਾਂ ਦਾ ਇਹ ਵੀ ਪਤਾ ਲੱਗ ਗਿਆ ਵੀ ਇਹਨੂੰ ਹਲੇ ਦੀਂਹਦਾ ਨਹੀਂ ਕੁਛ, ਇਹ ਸੱਚ ਹੀ ਬੋਲਦਾ ਵਿਚਾਰਾ। ਆਹ ਜਿਹੜੇ ਕਹਿ ਦਿੰਦੇ ਆ ਨਾ ਅੱਜ ਦੇ ਯੁੱਗ 'ਚ ਬਹੁਤੇ ਪ੍ਰਚਾਰਕ, ਰੀਠਾ ਮਿੱਠਾ ਨਹੀਂ ਕੀਤਾ, ਮੱਕਾ ਘੁਮਾਇਆ ਨਹੀਂ, ਫਲਾਨਾ ਨਹੀਂ ਕੀਤਾ, ਇਹ ਸੱਚੇ ਨੇ। ਇਹ ਬਿਲਕੁਲ ਇਹਨਾਂ ਦੀ ਜਿਹੜੀ ਸੀ ਨਾ ਅੰਦਰਲੀ ਅਵਸਥਾ ਸਾਡੇ ਸਾਹਮਣੇ ਨਿਖਰ ਕੇ ਆ ਗਈ ਵੀ ਇਹਨਾਂ ਦੇ ਅੰਦਰ ਕੋਈ ਅਵਸਥਾ ਹੀ ਹੈ ਨਹੀਂ ਵਿਚਾਰਿਆਂ 'ਚ। ਇਹ ਦੇਖ ਹੀ ਨਹੀਂ ਸਕੇ ਕਿ ਵਾਕਈ ਰੀਠਾ ਮਿੱਠਾ ਕੀਤਾ, ਮੱਕਾ ਘੁਮਾਇਆ, ਇਹ ਤਾਂ ਕੁਛ ਵੀ ਨਹੀਂ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਤਸ਼ਾਹ ਤਾਂ ਪੂਰੀ ਮਸੀਤ ਉਡਾ ਕੇ ਸਾਰੇ ਸ਼ਹਿਰ ਦੇ ਦੁਆਲੇ ਘੁਮਾਤੀ ਸੀ। ਦਿਖਾਉਣਾ ਪੈਂਦਾ ਜਦ ਮੂਹਰੇ ਕੋਈ ਇਹੋ ਜਿਹਾ ਆ ਜਾਏ ਨਾ ਫਿਰ ਦਿਖਾਉਣਾ ਪੈਂਦਾ। ਜਦ ਧਰਤੀ ਏਡੀ ਵੱਡੀ ਘੁੰਮੀ ਜਾ ਰਹੀ ਤੇ ਇੱਕ ਚੀਜ਼ ਉਹਨਾਂ ਨੂੰ ਘੁਮਾਉਣੀ ਕੀ ਔਖੀ, ਸਾਰਾ ਬ੍ਰਹਿਮੰਡ ਹੀ ਘੁੰਮੀ ਜਾ ਰਿਹਾ ਤੇ ਲੋਕ ਕਹਿੰਦੇ ਲਓ ਜੀ ਇਹ ਗੱਲ ਕਿਵੇਂ ਹੋ ਸਕਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸਾਰਾ ਕੁਛ ਹੀ ਹੁੰਦਾ, ਇਹ ਹੁਣ ਅਵਸਥਾ ਦੇ ਰਾਹੀਂ ਹੁੰਦਾ। ਜਿਵੇਂ ਕੋਈ ਬੰਦਾ ਬਹੁਤ ਤਕੜੀ ਦੂਰਬੀਨ ਲੈ ਕੇ ਬੈਠਾ ਹੋਵੇ, ਦੂਰੋਂ ਦੇਖ ਕੇ ਕੋਈ ਬੜੀ ਦੁਨੀਆਂ ਫਿਰਦੀ ਆ, ਦੂਜਾ ਕੋਈ ਕਮਲਾ ਹੋ ਗਿਆ, ਮੈਨੂੰ ਤਾਂ ਕਿਤੇ ਦੀਦੀ ਨਹੀਂ ਖੱਬਾ ਸੱਜਾ ਨਿਗਾਹ ਮਾਰ ਕੇ, ਮੈਨੂੰ ਤਾਂ ਕਿਤੇ ਦੁਨੀਆਂ ਦੀਦੀ ਨਹੀਂ। ਕਹਿੰਦੇ ਬੱਲੇ ਬੱਲੇ ਕਿੰਨੇ ਰੰਗਾਂ ਦੇ ਕੱਪੜੇ ਪਾਏ ਲੋਕਾਂ ਨੇ, ਕਿੰਨੀਆਂ ਕਾਰਾਂ ਖੜੀਆਂ ਨੇ, ਕਿੰਨਾ। ਉਹ ਕਹਿੰਦਾ ਵੀ ਇਹਦੇ ਦਿਮਾਗ 'ਚ ਨੁਕਸ ਪੈ ਗਿਆ, ਇਹ ਤਾਂ ਉਈ ਰੌਲਾ ਪੈ ਜਾਂਦਾ। ਉਹ ਕਹਿੰਦਾ ਤੈਨੂੰ ਕਿੱਥੋਂ ਦਿਖਦਾ, ਮੈਨੂੰ ਤਾਂ ਕੋਈ ਦਿਖਦਾ ਨਹੀਂ। ਇਹ ਕਹਿੰਦਾ ਦੂਰਬੀਨ ਨਾਲ ਦੇਖ। ਜਾਂ ਦੂਰਬੀਨ ਨਾਲ ਦੇਖਿਆ, ਹਾਂ ਬਈ ਹੁਣ ਮੈਨੂੰ ਵੀ ਦਿਖਿਆ ਆ। ਇਸੇ ਤਰ੍ਹਾਂ ਹੀ ਜਦ ਤੱਕ ਦਿਵ ਦ੍ਰਿਸ਼ਟੀ ਨਹੀਂ ਖੁੱਲਦੀ, ਉਦੋਂ ਤੱਕ ਜਾ ਰਹੀਆਂ ਚੀਜ਼ਾਂ ਜਿੰਨੀਆਂ ਵੀ ਸਾਰੀਆਂ ਇਵੇਂ ਲੱਗਦੀਆਂ ਨੇ। ਤਾਂਹੀਓ ਤੋਂ ਸਾਰੀਆਂ ਚੀਜ਼ਾਂ ਨੂੰ ਗਲਤ ਹੀ ਸਿੱਧ ਕਰੀ ਜਾਂਦੇ ਨੇ। ਤਾਂਹੀਓ ਤਾਂ ਕਹੀ ਜਾਂਦੇ ਨੇ ਬਾਬਾ ਦੀਪ ਸਿੰਘ ਦਾ ਸਿਰ ਨਹੀਂ ਲੱਥਾ ਜੀ, ਉਹ ਤਾਂ ਐਵੇਂ ਹੱਥ ਰੱਖਿਆ ਸੀ। ਉਹ ਸੱਚੇ ਆ, ਉਹਨਾਂ ਦਾ ਪਰਦਾ ਉਗੜ ਆਇਆ ਕਿ ਉਹਨਾਂ ਦੀ ਅਵਸਥਾ ਹੀ ਨਹੀਂ ਬਣੀ ਕੋਈ। ਜਿਨ੍ਹਾਂ ਦੀ ਅਵਸਥਾ ਬਣੀ ਹੁੰਦੀ ਆ ਉਹਨਾਂ ਨੂੰ ਸਾਰਾ ਕੁਛ ਹੀ ਦਿਖਦਾ ਹੁੰਦਾ। ਇਸ ਕਰਕੇ ਤੁਸੀਂ ਆਪਣੀ ਜਗ੍ਹਾ ਭਾਈ ਸੱਚੇ ਹੋ ਅਤੇ ਰੱਬ ਦੇ ਪਿਆਰੇ ਆਪਣੀ ਜਗ੍ਹਾ ਸੱਚੇ ਨੇ। ਜਿਵੇਂ ਪੰਡਿਤ ਨਿਤਾਨੰਦ ਨੇ ਕਿਹਾ ਸੀ, ਛੇਵੇਂ ਪਾਤਸ਼ਾਹ ਤੁਹਾਡੇ ਸਿੱਖ ਬਹੁਤ ਗਪੌੜੀ ਹੈ, ਝੂਠ ਬੋਲਦੇ ਆ। ਮਹਾਰਾਜ ਹੱਸ ਕੇ ਕਹਿੰਦੇ ਕੀ ਹੋ ਗਿਆ ਪੰਡਿਤ ਜੀ, ਕੀ ਗੱਲ ਹੋ ਗਈ, ਬੜੇ ਖਫਾ ਹੋਏ ਫਿਰਦੇ ਹੋ। ਕਹਿੰਦੇ ਮਹਾਰਾਜ ਨਾਲੇ ਦੇਖੋ ਤੁਹਾਡੇ ਕੋਲ ਇੰਨਾ ਸਤਨਾਮ ਵਾਹਿਗੁਰੂ ਕਰਦੇ ਆ, ਕਥਾ ਕੀਰਤਨ ਸੁਣਦੇ ਆ, ਲੰਗਰ 'ਚ ਪ੍ਰਸ਼ਾਦਾ ਛਕਦਾ ਸੀ ਮੈਂ, ਉੱਥੇ ਚਾਰ ਸਿੱਖ ਭਾਂਡੇ ਮਾਂਜਦੇ ਆਪਸ 'ਚ ਗੱਲਾਂ ਕਰਦੇ, ਇੱਕ ਕਹਿੰਦਾ ਚਾਰ ਘੰਟੇ ਸੱਚਖੰਡ ਜਾ ਕੇ ਮੁੜੇ ਆਉਣਾ, ਦੂਜਾ ਕਹਿੰਦਾ ਦੋ ਘੰਟੇ 'ਚ, ਇੱਕ ਕਹਿੰਦਾ ਇੱਕ ਘੰਟੇ 'ਚ, ਇੱਕ ਕਹਿੰਦਾ ਅਸੀਂ ਅੱਖਾਂ ਬੰਦ ਕਰਦਾ ਸੱਚਖੰਡ ਹੁੰਦਾ, ਖੋਲਦਾ ਇੱਥੇ ਹੁੰਦਾ। ਕਹਿੰਦਾ ਮਹਾਰਾਜ ਇੱਦੂ ਉੱਤੇ ਝੂਠ ਕੀ ਹੋਊਗਾ, ਕਲਯੁੱਗ ਆ ਗਿਆ। ਸਤਿਗੁਰੂ ਹੱਸ ਕੇ ਕਹਿਣ ਲੱਗੇ ਨਹੀਂ, ਇਹ ਅਵਸਥਾ ਬਣ ਜਾਂਦੀ, ਅੰਦਰੋਂ ਸਾਰਾ ਕੁਛ ਹੋ ਜਾਂਦਾ। ਕਿਉਂਕਿ ਪੜ੍ਹਿਆ ਲਿਖਿਆ ਬਹੁਤ ਸੀ, ਵਿਦਵਾਨ ਸੀ, ਬਟਾਲੇ ਦੇ ਰਹਿਣ ਵਾਲਾ, ਕਥਾ ਮਹਾਰਾਜ ਕੋਲ ਕਰਿਆ ਕਰਦਾ ਸੀ। ਕਹਿੰਦਾ ਮਹਾਰਾਜ ਮੇਰਾ ਮਨ ਨਹੀਂ ਮੰਨਦਾ ਇਹਨਾਂ ਗੱਲਾਂ 'ਤੇ, ਮੈਂ ਨਹੀਂ ਮੰਨਦਾ ਇਹਨਾਂ ਗੱਲਾਂ ਨੂੰ। ਜਿਵੇਂ ਅੱਜ ਦੇ ਕਹਿੰਦੇ ਵੀ ਅਸੀਂ ਨਹੀਂ ਮੰਨਦੇ ਇਹਨਾਂ ਗੱਲਾਂ ਨੂੰ। ਮਹਾਰਾਜ ਕਹਿੰਦੇ ਮੰਨੇਗਾ ਤੂੰ ਮੰਨੇਗਾ, ਅਸੀਂ ਤੈਨੂੰ ਦੱਸ ਦਿੰਦੇ ਤਰੀਕਾ, 22 ਘੰਟੇ ਮੂਲ ਮੰਤਰ ਦਾ ਪਾਠ ਕਰਨਾ, 2 ਘੰਟੇ ਸੌਣਾ ਤੂੰ, ਜੇ ਤੂੰ ਦੇਖਣਾ ਦੇਖਣਾ। ਕਹਿੰਦੇ ਹਾਂ ਮਹਾਰਾਜ, ਗੁਰਾਂ ਦੀ ਕਿਰਪਾ ਹੋ ਗਈ, 22 ਘੰਟੇ ਮੂਲ ਮੰਤਰ ਪੜ੍ਹੀ ਜਾਵੇ ਅਤੇ ਭਾਂਡੇ ਮਾਂਜੀ ਜਾਵੇ, ਸੇਵਾ ਕਰੀ ਜਾਵੇ। 6 ਮਹੀਨੇ ਬਾਅਦ ਜਦ ਦਿਵ ਦ੍ਰਿਸ਼ਟੀ ਖੁੱਲ ਗਈ, ਆ ਗਿਆ ਮਹਾਰਾਜ ਕੋਲ, ਫਿਰ ਡੰਡੇਵਤ ਲੰਮਾ ਪੈ ਗਿਆ, ਮਾਫੀਆਂ ਮੰਗੇ, ਤੁਹਾਡੇ ਸਿੱਖ ਸੱਚੇ ਆ, ਮੈਂ ਝੂਠਾ। ਕਹਿੰਦੇ ਕੀ ਗੱਲ ਮਹਾਰਾਜ, ਇਹ ਤਾਂ ਸਾਰਾ ਕੁਛ ਹੈਗਾ, ਮੈਂ ਤਾਂ ਆਪ ਜਾ ਕੇ ਆਉਣਾ ਸੱਚਖੰਡ, ਸਮਾਧੀ ਲਾਉਣਾ ਉੱਥੇ ਹੋ ਜਾਂਦਾ, ਇੱਥੇ ਅੱਖਾਂ ਖੋਲਦਾ ਇੱਥੇ ਹੁੰਦਾ, ਮੇਰੀ ਵੀ ਵਿਵਸਥਾ ਉਹ ਬਣ ਗਈ। ਇਸ ਕਰਕੇ ਮਹਾਰਾਜ ਕਹਿੰਦੇ ਗਿਆਨ ਖੰਡ ਦੀ ਜਦੋਂ ਗੱਲ ਕਰਦੇ ਹਾਂ ਤਾਂ ਉਸ ਵਕਤ ਸਧਾਰਨ ਵਿਅਕਤੀ ਦੀ ਹੁਣ ਗੱਲ ਨਹੀਂ ਚੱਲ ਰਹੀ। ਸਧਾਰਨ ਵਿਅਕਤੀ ਆਪਣੀ ਥਾਂ ਸੱਚਾ ਵਿਚਾਰਾ, ਜਿਹਨੇ ਜਪਜੀ ਸਾਹਿਬ ਤੱਕ ਹੀ ਮੂਲ ਮੰਤਰ ਵੀ ਨਹੀਂ ਪੜ੍ਹਿਆ 5 ਵਾਰੀ ਦਿਹਾੜੀ 'ਚ, ਉਹ ਵਿਚਾਰੇ ਨੇ ਤਾਂ ਇਹੀ ਕਹਿਣਾ ਕੇਤੇ ਧੂ ਉਪਦੇਸ਼। ਕਹਿੰਦੇ ਫਿਰ ਜਦੋਂ ਸਮਾਧੀ ਲਾ ਕੇ ਦੇਖੀਏ, ਧਰੂ ਭਗਤ ਵੀ ਕਿੰਨੇ ਹੀ ਆ, ਕਿਤੇ ਇੱਕ ਭਗਤ ਆ ਕਿਹੜਾ ਵੀ ਇੱਕੋ ਵਾਰੀ ਸਤਯੁਗ ਆਇਆ? ਸਤਯੁਗ ਹੁਣ ਤੱਕ ਕਿੰਨੀ ਵਾਰੀ ਆ ਲਿਆ, ਤ੍ਰੇਤਾ ਦੁਆਪਰ ਇਹ ਸਭ ਵਾਰੀ ਵਾਰੀ ਮੁੜ ਮੁੜ ਕੇ ਯੁੱਗ ਆਉਂਦੇ ਨੇ। ਕਹਿੰਦੇ ਧੂ ਨੂੰ ਉਪਦੇਸ਼ ਦੇਣ ਵਾਲੇ ਨਾਰਦ ਮੁਨੀ ਵੀ ਕਿੰਨੇ ਹੀ ਨੇ, ਸੋ ਇਸ ਕਰਕੇ ਧਰੂ ਤੋਂ ਭਾਵ ਉੱਪਰਲੇ ਦੇਸ਼ ਵੀ ਕਿੰਨੇ ਹੀ ਨੇ। ਇਸ ਕਰਕੇ ਧਰੂ ਭਗਤ ਇਸ ਬ੍ਰਹਿਮੰਡ ਵਿੱਚ ਇੱਕ ਹੈ, ਸਾਹਮਣੇ ਦਿਖਦਾ ਵੀ ਆ ਧਰੂ ਤਾਰਾ, ਪਰ ਜਦੋਂ ਇਸ ਤੋਂ ਉੱਪਰਲੇ ਬ੍ਰਹਿਮੰਡ ਜਾਂਦੇ ਉੱਥੇ ਇੱਕ ਧਰੂ ਤਾਰਾ ਫੇਰ ਹੈ, ਉੱਥੋਂ ਅੱਗੇ ਫੇਰ ਹੈ, ਉਸ ਤੋਂ ਅੱਗੇ ਫੇਰ ਹੈ, ਅਤੇ ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਸੋੜ ਕੋੜ ਪਾਲ ਥੱਕੇ, ਵੇਦ ਕਹਿਣ ਇੱਕ ਬਾਤ। ਇਸ ਕਰਕੇ ਧਰੂ ਵੀ ਕਿਤਨੇ ਹੀ ਨੇ। ਕੇਤੇ ਧੂ ਉਪਦੇਸ਼, ਬਾਣੀ ਨੇ ਕਹਿ ਤਾ ਨਾ ਕੇਤੇ ਧੂ, ਜੀਵ ਨੂੰ ਉਪਦੇਸ਼ ਦੇਣ ਵਾਲੇ ਸ਼ਾਸਤਰ ਸਿਮਰਤੀਆਂ ਗ੍ਰੰਥ ਵੀ ਕਿੰਨੇ ਹੀ ਨੇ, ਕਰਮ ਵੀ ਕਿੰਨੇ ਹੀ ਨੇ, ਭੂਮੀਆਂ ਪ੍ਰਿਥਵੀਆਂ ਕਿੰਨੀਆਂ ਨੇ, ਸੁਮੇਰ ਪਰਬਤ ਵੀ ਕਿੰਨੇ ਨੇ, ਧੂ ਵੀ ਕਿੰਨੇ ਹੀ ਨੇ। ਇਸ ਕਰਕੇ ਸਾਰਾ ਕੁਝ ਕਿੰਨਾ ਹੀ ਕਿੰਨਾ ਨਜ਼ਰ ਆਉਂਦਾ, ਬਹੁ ਗਿਣਤੀ ਹੋ ਜਾਂਦੀ ਹੈ, ਬਹੁਤ ਜ਼ਿਆਦਾ ਗਿਣਤੀ ਹੈ ਇਹਨਾਂ ਦੀ। ਇਹ ਪਰਮਾਤਮਾ ਹੈ, ਕੋਈ ਸਧਾਰਨ ਜਾਂ ਮਾੜਾ ਮੋਟਾ ਵਿਅਕਤੀ ਦੀ ਗੱਲ ਨਹੀਂ ਚੱਲ ਰਹੀ। ਜਦੋਂ ਪਰਮਾਤਮਾ ਦਾ ਜ਼ਿਕਰ ਚੱਲਦਾ ਹੋਵੇ ਤਾਂ ਉਦੋਂ ਐਵੇਂ ਸਮਝ ਲੈਣਾ ਚਾਹੀਦਾ ਸਭ ਸੱਚ। ਇੱਥੇ ਤੱਕ ਆਪਾਂ ਨੂੰ ਜਾਣਾ ਪੈਣਾ, ਨਾ ਕਿ ਉਹ ਇੱਥੇ ਆਉਣਗੇ ਆਪਣੇ ਕੋਲ। ਇਸ ਅਵਸਥਾ 'ਚ ਆਪਾਂ ਨੂੰ ਜਾਣਾ ਪੈਣਾ, ਜਦ ਤੱਕ ਇਸ ਅਵਸਥਾ 'ਚ ਨਾ ਗਏ ਉਦੋਂ ਤੱਕ ਅਸੀਂ ਸਧਾਰਨ ਜਿਹੇ ਮਨੁੱਖ ਹਾਂ। ਕਹਿੰਦੇ ਮਨੁੱਖ ਹੈ, ਪੁਰਸ਼ ਹੈ, ਬੰਦਾ ਹੈ। ਜਦੋਂ ਉਸ ਅਵਸਥਾ ਚਲਾ ਗਿਆ ਉਸੇ ਨੂੰ ਕਹਿੰਦੇ ਮਹਾਂਪੁਰਖ ਹੈ, ਇਹ ਮਹਾਂਪੁਰਖ ਸਧਾਰਨ ਪੁਰਖ ਹੈ, ਇਹ ਤਾਂ ਮਹਾਂਪੁਰਖ ਹੈ ਕਿਉਂਕਿ ਇਹਨੂੰ ਸਾਰਾ ਕੋਈ ਦਿਖਦਾ ਹੈ।